ਦਸੰਬਰ ਦਿਨ ਵੀਰਵਾਰ ਤੇ ਮੈਲਬਨ ਸਟੂਡੀਓ ਤੋਂ ਤੁਹਾਡੀ ਮੇਜ਼ਬਾਨ ਮੈਂ ਸੁਮੀਤ ਕੌਰ ਲੈ ਕੇ ਹਾਜ਼ਰ ਹਾਂ ਅੱਜ ਦਾ ਨਿਊਜ਼ ਬੁਲੇਟਿਨ। ਪੇਸ਼ ਨੇ ਚੋਣਵੀਆਂ ਖਬਰਾਂ। ਤਸਮਾਨੀਆ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਟ੍ਰੈਂਪੋਲਿਨ ਹਾਦਸੇ ਵਿੱਚ ਹੋਈ ਦੋ ਬੱਚਿਆਂ ਦੀ ਮੌਤ। ਫੈਡਰਲ ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਦਾ ਕਹਿਣਾ ਹੈ ਕਿ ਮੱਧ ਸਾਲ ਦੇ ਦ੍ਰਿਸ਼ਟੀਕੋਣ ਵਿੱਚ ਅਰਥ ਵਿਵਸਥਾ ਵਿੱਚ ਲਗਾਏ ਗਏ ਘਾਟੇ ਦੇ ਅੰਦਾਜ਼ੇ ਨਾਲ ਆਸਟ੍ਰੇਲੀਆਈ ਆਰਥਿਕਤਾ ਹੋ ਰਹੀ ਹੈ ਬਿਹਤਰ। ਅਤੇ ਖੇਡਾਂ ਵਿੱਚ ਇੱਕ ਖਿਡਾਰੀ ਦੇ ਕੋਵਿਡ-19 ਦੇ ਪੋਜ਼ਿਟਿਵ ਟੈਸਟ ਤੋਂ ਬਾਅਦ ਪੂਰੀ ਟੀਮ ਨੂੰ ਨਜ਼ਦੀਕੀ ਸੰਪਰਕਾਂ ਵਜੋਂ ਸ਼੍ਰੇਣੀਬੱਧ ਕੀਤਾ ਜਾਵੇਗਾ ਜਾਂ ਨਹੀਂ, ਇਸ ਬਾਰੇ ਫੈਸਲੇ ਦੀ ਪਰਥ ਗਲੋਰੀ ਨੂੰ ਉਡੀਕ। ਤੇ ਹੁਣ ਖਬਰਾਂ ਵਿਸਥਾਰ ਨਾਲ। ਤੇਜ਼ ਹਵਾਵਾਂ ਕਾਰਨ ਤਸਮਾਨੀਆ ਵਿੱਚ ਇੱਕ ਜੰਪਿੰਗ ਕੈਸਲ ਜ਼ਮੀਨ ਤੋੜ ਗਈ ਜਿਸ ਵਿੱਚ ਬੱਚੇ ਖੇਡ ਰਹੇ ਸਨ। ਜੰਪਿੰਗ ਕੈਸਲ ਤੋਂ 10 ਮੀਟਰ ਦੀ ਦੂਰੀ 'ਤੇ ਡਿੱਗਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰਾਂ ਦੀ ਹਾਲਤ ਨਾਜ਼ੁਕ ਹੈ। ਇਹ ਘਟਨਾ ਤਸਮਾਨੀਆ ਦੇ ਉੱਤਰ ਪੱਛਮ ਵਿੱਚ ਇੱਕ ਪ੍ਰਾਇਮਰੀ ਸਕੂਲ ਵਿੱਚ ਮਨਾਏ ਜਾ ਰਹੇ ਸਾਲ ਦੇ ਅੰਤਲੇ ਜਸ਼ਨ ਦੌਰਾਨ ਵਾਪਰੀ। ਤਸਮਾਨੀਆ ਦੇ ਪੁਲਿਸ ਕਮਿਸ਼ਨਰ ਡੈਰਨ ਹਾਈਨ ਨੇ ਪੁਸ਼ਟੀ ਕੀਤੀ ਹੈ ਕਿ ਹੋਰ 4 ਬੱਚੇ ਵੀ ਗੰਭੀਰ ਹਾਲਤ ਵਿੱਚ ਹਨ ਅਤੇ ਇੱਕ ਬੱਚਾ ਹਸਪਤਾਲ ਵਿੱਚ ਕਾਫ਼ੀ ਜ਼ਿਆਦਾ ਗੰਭੀਰ ਹਾਲਤ ਵਿੱਚ ਹੈ।
Said, I know I speak on behalf of all Tasmanians when I say that our thoughts and prayers are with those 5 children that are still in hospital and our sympathies are with those families and friends and loved ones of the 4 children who have unfortunately passed away.
ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਪੀੜਤ ਪਰਿਵਾਰਾਂ ਅਤੇ ਦੋਸਤਾਂ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ ਹੈ।
Unthinkably heartbreaking and young children on a fun day out together with their families and it turns to such horrific tragedy at this time of year, it just breaks your heart.
ਫੈਡਰਲ ਸਰਕਾਰ ਨੇ ਫੈਡਰਲ ਬਜਟ ਵਿੱਚ ਸੁਧਾਰ ਦਾ ਐਲਾਨ ਕੀਤਾ ਹੈ। ਇਸ ਵਿੱਤੀ ਸਾਲ ਲਈ ਅਨੁਮਾਨਿਤ ਘਾਟੇ ਨੂੰ $99 billion ਤੱਕ ਸੋਧਿਆ ਗਿਆ ਹੈ, ਜੋ ਕਿ ਮਈ 2021 ਤੋਂ 2022 ਬਜਟ ਤੋਂ ਲਗਭਗ $7 billion ਦਾ ਸੁਧਾਰ ਹੈ। ਜੋਸ਼ ਫ੍ਰਾਈਡਨਬਰਗ ਦਾ ਕਹਿਣਾ ਹੈ ਕਿ ਗਲੋਬਲ ਵਿੱਤੀ ਸੰਕਟ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦੀ ਦਰ ਨਿਰੰਤਰ ਮਿਆਦ ਲਈ 5% ਤੋਂ ਹੇਠਾਂ ਰਹੇਗੀ।
Today Australia has seen an incredible set of job numbers, far exceeding market expectations. The unemployment rate has fallen to 4.6% over the last 2 years. Today's budget update further confirms that the Australian economy is rebounding strongly, having outperformed every major advanced economy throughout the COVID pandemic.
Australia da kul karza 2025 de madh vich 914 billion tak pahunchan di umeed hai. ਮਿਸਟਰ ਫ੍ਰਾਈਡਨਬਰਗ ਨੇ ਕਿਹਾ ਕਿ ਆਰਥਿਕਤਾ ਉਮੀਦ ਨਾਲੋਂ ਬਿਹਤਰ ਹੋ ਰਹੀ ਹੈ। ਹਾਲਾਂਕਿ ਅੱਜ ਦੇ ਯਾਨੀ ਕਿ 16 ਦਸੰਬਰ ਦੇ ਮੱਧ ਸਾਲ ਦੇ ਆਰਥਿਕ ਅਤੇ ਵਿੱਤੀ ਦ੍ਰਿਸ਼ਟੀਕੋਣ MYEFO ਨੇ ਭਵਿੱਖਬਾਣੀ ਕੀਤੀ ਹੈ ਕਿ ਮਹਿੰਗਾਈ ਕਾਰਨ ਇਸ ਸਾਲ ਤਨਖਾਹਾਂ ਦੇ ਘੱਟ ਹੋਣ ਦੀ ਉਮੀਦ ਹੈ। ਫੈਡਰਲ ਲੇਬਰ ਖਜ਼ਾਨਾ ਦੇ ਬੁਲਾਰੀ ਜਿਮ ਚੈਲਮਰਸ ਨੇ ਗੱਠਜੋੜ ਦੇ ਮੱਧ ਸਾਲ ਦੇ ਆਰਥਿਕ ਅਤੇ ਵਿੱਤੀ ਦ੍ਰਿਸ਼ਟੀਕੋਣ ਵਿੱਚ ਸ਼ਾਮਿਲ $16 billion ਦੇ ਰਹੱਸਮਈ ਖਰਚਿਆਂ ਦੀ ਆਲੋਚਨਾ ਕੀਤੀ ਹੈ। ਸ਼੍ਰੀਮਾਨ ਚੈਲਮਰਸ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦੇ ਰਾਜਨੀਤਿਕ ਹਿੱਤਾਂ ਤੇ ਖਰਚ ਕਰਨ ਲਈ ਅਰਬਾਂ ਡਾਲਰ ਛੁਪਾਏ ਜਾ ਰਹੇ ਹਨ।
Today's mid-year budget update from the Morrison government says absolutely nothing about these key objectives. It completely ignores the issues in the economy around stagnant wages and skill shortages and job insecurity. It remarkably pours billions of extra dollars into secret slush funds for the election. It shows that the government has learned absolutely nothing from the furor over politically motivated rorts and corruption, which has chased this government for much of its time.
Australian Council of Trade Union ACTU ਨੇ ਸਕਾਟ ਮੋਰਿਸਨ ਉੱਤੇ ਕ੍ਰਿਸਮਸ ਲਈ ਤਨਖਾਹ ਵਿੱਚ ਕਟੌਤੀ ਦੇਣ ਦਾ ਦੋਸ਼ ਲਗਾਇਆ ਹੈ, ਜਦੋਂ ਕਿ ਮੱਧ ਸਾਲ ਦੇ ਆਰਥਿਕ ਅਤੇ ਵਿੱਤੀ ਦ੍ਰਿਸ਼ਟੀਕੋਣ ਦੇ ਅੰਕੜੇ ਦਰਸਾਉਂਦੇ ਹਨ ਕਿ ਮਹਿੰਗਾਈ ਤਨਖਾਹ ਵਾਧੇ ਨੂੰ ਪਛਾੜ ਦੇਵੇਗੀ। ACTU ਦੇ ਕਾਰਜਕਾਰੀ ਸਕੱਤਰ ਲਿਆਮ ਓਬਰਾਇਨ ਨੇ ਇੱਕ ਬਿਆਨ ਵਿੱਚ ਫੈਡਰਲ ਸਰਕਾਰ ਤੇ ਤਨਖਾਹ 'ਚ ਹੋਣ ਵਾਲੇ ਵਾਧੇ ਦਾ ਸਾਲ ਤੋਂ ਰੁਕੇ ਰਹਿਣ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਕਿ ਉਹਨਾਂ ਕੋਲ ਅਸੁਰੱਖਿਅਤ ਕੰਮ ਅਤੇ ਉਜਰਤਾ ਨਾਲ ਨਜਿੱਠਣ ਦੀ ਕੋਈ ਚੱਜ ਦੀ ਯੋਜਨਾ ਨਹੀਂ ਹੈ। ਸ਼੍ਰੀ ਓਬਰਾਇਨ ਨੇ ਸਰਕਾਰ ਦੀ ਨਵੀਂ ਬਜਟ ਯੋਜਨਾ ਬਾਰੇ ਦੋਸ਼ ਲਗਾਇਆ ਕਿ ਇਹ ਕਮਜ਼ੋਰ ਪ੍ਰਵਾਸੀ ਕਾਮਿਆਂ ਨਾਲ ਦੁਰਵਿਵਹਾਰ ਅਤੇ ਸ਼ੋਸ਼ਣ ਨੂੰ ਵਧਾਵੇਗੀ। ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੋਵਾਂ ਵਿੱਚ ਆ ਰਹੇ ਹਜ਼ਾਰਾਂ ਕੋਵਿਡ ਕੇਸਾਂ ਦੇ ਨਾਲ ਆਸਟ੍ਰੇਲੀਆ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਆਪਣੇ ਸਭ ਤੋਂ ਵੱਧ ਰਾਸ਼ਟਰੀ ਰੋਜ਼ਾਨਾ ਕੋਵਿਡ 19 ਕੇਸਾਂ ਦੀ ਗਿਣਤੀ ਤੱਕ ਪਹੁੰਚ ਜਾਵੇਗਾ। ਨਿਊ ਸਾਊਥ ਵੇਲਜ਼ ਵਿੱਚ ਕੋਵਿਡ 19 ਦੇ 1,742 ਨਵੇਂ ਕੇਸ ਦਰਜ ਕੀਤੇ ਗਏ, ਜਦੋਂ ਕਿ ਵਿਕਟੋਰੀਆ ਵਿੱਚ 1,622 ਅਤੇ 9 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ। ਪੱਛਮੀ ਆਸਟ੍ਰੇਲੀਆ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਨਵੇਂ ਕੇਸ ਸਾਹਮਣੇ ਆਏ ਹਨ, ਹਾਲਾਂਕਿ ਹਜੇ ਇਹ ਬਹੁਤ ਘੱਟ ਸੰਖਿਆ ਵਿੱਚ ਹਨ। ਬਹੁਤ ਸਾਰੇ ਵਸਨੀਕਾਂ ਨੂੰ ਕੇਸਾਂ ਦੀ ਗਿਣਤੀ ਵਿੱਚ ਵਾਧੇ ਬਾਰੇ ਮਿਸ਼ਰਤ ਜਨਤਕ ਸੰਦੇਸ਼ਾਂ ਦੁਆਰਾ ਉਲਝਣ ਵਿੱਚ ਪਾਉਣ ਦੇ ਮੁੱਦੇ 'ਤੇ ਨਿਊ ਸਾਊਥ ਵੇਲਜ਼ ਦੇ ਸਿਹਤ ਮੰਤਰੀ ਬ੍ਰੈਡ ਹੈਜ਼ਰਡਸ ਨੇ ਸਰਕਾਰ ਦੇ ਰੁੱਖ ਦਾ ਬਚਾਓ ਕੀਤਾ ਹੈ।
The government at the moment is doing what we have always done, tried to tailor our responses to what the needs are, and we're doing it in a considered way that will ensure that if things change, if life becomes more challenging, of course we'll look at what might be necessary. But lockdowns would be an absolute last resort and not even on the radar at the present time.
Queensland ਦੇ ਸਿਹਤ ਮੰਤਰੀ ਯੂਐਟ ਡਾਰਥ ਦਾ ਕਹਿਣਾ ਹੈ ਕਿ ਵਸਨੀਕਾਂ ਨੂੰ ਹੁਣ ਤੱਕ ਪਤਾ ਹੋਣਾ ਚਾਹੀਦਾ ਹੈ ਕਿ ਰਾਜ ਵਿੱਚ ਵੱਧ ਰਹੇ ਕੋਵਿਡ 19 ਦੇ ਪ੍ਰਕੋਪ ਦੇ ਮੱਦੇਨਜ਼ਰ ਸਮਝਦਾਰੀ ਨਾਲ ਕੰਮ ਕਿਵੇਂ ਕਰਨਾ ਹੈ। ਕੁਈਨਜ਼ਲੈਂਡ ਵਿੱਚ ਕੋਵਿਡ 19 ਦੇ ਸਥਾਨਕ ਤੌਰ 'ਤੇ 22 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸ਼੍ਰੀਮਤੀ ਡਾਰਥ ਲੋਕਾਂ ਨੂੰ ਕੋਵਿਡ 19 ਦੇ ਵਿਰੁੱਧ ਟੀਕਾਕਰਨ ਅਤੇ ਮਾਸਕ ਪਹਿਨਣ ਲਈ ਅਪੀਲ ਕਰ ਰਹੀ ਹੈ।
And slow down the spread, because that's what we're doing now. The cases will come. It's about slowing down the spread, and we can do that with masks as well as getting vaccinated. Of course, make sure you continue to come out and get tested if you have any symptoms, and also making sure that you are checking in.
New South Wales sarkar da budget kata dugne to vadh ke 19.5 billion dollar hon di sambhavna hai. Raj de khazanchi Matt Keen ਜ਼ੋਰ ਦੇ ਕੇ ਕਹਿ ਰਹੇ ਹਨ ਕਿ ਡੈਲਟਾ ਕੋਵਿਡ 19 ਦੇ ਪ੍ਰਕੋਪ ਦੇ ਕਾਰਨ ਗ੍ਰੇਟਰ ਸਿਡਨੀ ਨੂੰ ਤਾਲਾਬੰਦੀ ਵਿੱਚ ਰਹਿਣਾ ਪਿਆ ਅਤੇ ਉਸ ਸਮੇਂ ਦੇ ਖਜ਼ਾਨਚੀ ਜੋ ਕਿ ਹੁਣ ਪ੍ਰੀਮੀਅਰ ਹਨ ਡੋਮਿਨਿਕ ਪੈਰੋਟੈਟ ਦੁਆਰਾ ਜੂਨ ਵਿੱਚ ਦਿੱਤੀ ਗਈ ਬਜਟ ਯੋਜਨਾ ਨੂੰ ਪਟੜੀ ਤੋਂ ਉਤਾਰਨ ਦੇ ਬਾਵਜੂਦ ਵੀ ਖਾਤੇ ਢਾਂਚਾਗਤ ਤੌਰ 'ਤੇ ਸਹੀ ਹਨ। ਘਾਟੇ ਵਿੱਚ ਵਾਧੇ ਦੀ ਭਵਿੱਖਬਾਣੀ ਜੂਨ ਵਿੱਚ 8.6 ਬਿਲੀਅਨ ਦੀ ਭਵਿੱਖਬਾਣੀ ਤੋਂ ਵੱਧ ਹੈ। ਫੈਡਰਲ ਸਰਕਾਰ ਨੇ ਨਿਊ ਸਾਊਥ ਵੇਲਜ਼ ਤੱਟ ਨੂੰ ਇੱਕ ਵਿਵਾਦਪੂਰਨ ਤੇਲ ਅਤੇ ਗੈਸ ਡ੍ਰਿਲਿੰਗ ਪਰਮਿਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਨਿਊ ਕੈਸਲ ਅਤੇ ਵੋਲੰਗੋਂਗ ਵਿਚਕਾਰ ਪ੍ਰੋਲੀਅਮ ਐਕਸਪਲੋਰੇਸ਼ਨ ਪਰਮਿਟ 11 ਯਾਨੀ ਕਿ ਪੈਪ 11 ਵੋਕਲ ਕਮਿਊਨਿਟੀ ਵਿਰੋਧ ਦਾ ਵਿਸ਼ਾ ਰਿਹਾ ਸੀ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦਾ ਕਹਿਣਾ ਹੈ ਕਿ ਇਹ ਵਾਤਾਵਰਣ ਸੰਬੰਧੀ ਵਿਚਾਰਾਂ ਅਤੇ ਸਥਾਨਕ ਨੌਕਰੀਆਂ ਵਿਚਕਾਰ ਸਹੀ ਸੰਤੁਲਨ ਬਣਾਉਣ ਬਾਰੇ ਹੈ।
The government and I in particular has given consideration, of course, to the high levels of community opposition to the application. We've listened carefully to that, but as a prime minister you have to get the process right and you have to consider all the other factors that are involved to make a proper decision. And the government does not agree with the reasons listed by the applicant for the extension. So this is a balanced and this is a sensible decision. Because at the end of the day, I want to protect this, but I also want to protect people's jobs.
Virgin Australia ਨੇ ਵੀਰਵਾਰ 16 ਦਸੰਬਰ ਨੂੰ ਸਿਡਨੀ ਤੋਂ ਫਿਜੀ ਹਵਾਈ ਸੇਵਾ ਦੇ ਨਾਲ ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਵਰਜਿਨ ਦੀ ਆਮਦਨ 2019 ਤੋਂ 20 ਵਿੱਚ 4.5 ਮਿਲੀਅਨ ਡਾਲਰ ਤੋਂ ਘੱਟ ਕੇ ਪਿਛਲੇ ਸਾਲ ਸਿਰਫ 1.5 ਬਿਲੀਅਨ ਡਾਲਰ ਰਹਿ ਗਈ ਸੀ। ਸੀਈਓ ਜੇਨ ਹਾਰਡਲਿਕਾ ਨੇ ਫੀਜੀਅਨ ਆਸਟ੍ਰੇਲੀਅਨ ਅਤੇ 2022 ਯੂਰੋਵਿਜ਼ਨ ਪ੍ਰਤੀਯੋਗੀ ਪੌਲੀਨੀ ਦੁਆਰਾ ਵਿਸ਼ੇਸ਼ ਪ੍ਰਦਰਸ਼ਨੀਆਂ ਦੇ ਨਾਲ ਯਾਤਰੀਆਂ ਲਈ ਇੱਕ ਪ੍ਰੀ ਡਿਪਾਰਚਰ ਪਾਰਟੀ ਦੀ ਮੇਜ਼ਬਾਨੀ ਕੀਤੀ। ਉਸ ਨੇ ਏਅਰਲਾਈਨ ਦੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਲਈ ਇੱਕ ਰਸਮੀ ਰੀਬਨ ਵੀ ਕੱਟਿਆ।
What's very exciting today, it's a big milestone, and for me personally walking into the international terminal, I was feeling what our guests are feeling, which is a lot of emotion. It's so nice to be able to fly internationally again, and today is a huge day for a lot of people who are going to visit family, friends, or go have a phenomenal holiday that they've been hungry for and now they can take. So we'll be flying to Bali and New Zealand soon.
Qantas ne lockdown to vitti saal de madd to 1.1 billion dollar to vadh de nuksan di bhavikhbani kiti hai. Netavan da kehna hai ki oh yatra di mang nu sudharan bare aashavadi han. ਅਤੇ 802 ਮਿਲੀਅਨ ਡਾਲਰ ਦੀ ਸਿਡਨੀ ਦੀ ਜ਼ਮੀਨ ਦੀ ਵਿਕਰੀ ਬਾਰੇ ਉਹਨਾਂ ਕਿਹਾ ਕਿ ਇਸ ਨੇ ਮਹਾਂਮਾਰੀ ਦੇ ਵੱਡੇ ਕਰਜ਼ੇ ਨੂੰ ਘਟਾਉਣ ਵਿੱਚ ਮਦਦ ਕੀਤੀ ਹੈ। ਮੁੱਖ ਕਾਰਜਕਾਰੀ ਐਲਨ ਜੁਆਇਸ ਦਾ ਕਹਿਣਾ ਹੈ ਕਿ ਓਮਿਕਰੋਨ ਵੇਰੀਐਂਟ ਬਾਰੇ ਚਿੰਤਾਵਾਂ ਦੇ ਬਾਵਜੂਦ ਗਾਹਕ ਹਜੇ ਵੀ ਘਰੇਲੂ ਅਤੇ ਵਿਦੇਸ਼ੀ ਉਡਾਣਾਂ ਦੀ ਬੁਕਿੰਗ ਕਰ ਰਹੇ ਹਨ। ਐਗਜ਼ੈਕਟਿਵਾਂ ਨੂੰ ਉਮੀਦ ਹੈ ਕਿ ਦਸੰਬਰ ਦੇ ਅੰਤ ਤੱਕ ਕੁੱਲ ਕਰਜ਼ਾ 5.65 ਬਿਲੀਅਨ ਹੋ ਜਾਵੇਗਾ। ਅਤੇ ਹੁਣ ਸਮਾਂ ਹੋ ਗਿਆ ਹੈ ਅੱਜ ਦੇ ਖੇਡ ਸਮਾਚਾਰ ਦਾ। ਫੁੱਟਬਾਲ ਕਲੱਬ ਪਰਥ ਗਲੋਰੀ ਦੇ ਮਾਲਕ ਟੋਨੀ ਸੇਜ ਦਾ ਕਹਿਣਾ ਹੈ ਕਿ 10 ਦਸੰਬਰ ਨੂੰ ਇੱਕ ਖਿਡਾਰੀ ਦੇ ਕੋਵਿਡ-19 ਦੇ ਪੋਜ਼ਿਟਿਵ ਟੈਸਟ ਤੋਂ ਬਾਅਦ ਕਲੱਬ ਦੀ ਪੂਰੀ ਏ ਲੀਗ ਪੁਰਸ਼ ਟੀਮ ਨੂੰ ਬ੍ਰਿਸਬੇਨ ਰੋਅਰ ਨਾਲ ਸ਼ਨੀਵਾਰ ਦੇ ਮੁਕਾਬਲੇ ਤੋਂ ਬਾਹਰ ਕੀਤਾ ਜਾ ਸਕਦਾ ਹੈ। ਗਲੋਰੀ ਸਕੁਐਡ ਦੇ ਸਾਰੇ ਮੈਂਬਰਾਂ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਐਡੀਲੇਡ ਨੂੰ ਛੱਡਣ ਵੇਲੇ ਨਕਾਰਾਤਮਕ ਟੈਸਟ ਕੀਤਾ, ਪਰ ਇੱਕ ਬੇਨਾਮ ਖਿਡਾਰੀ ਨੇ ਬ੍ਰਿਸਬੇਨ ਪਹੁੰਚਣ ਤੋਂ ਤੁਰੰਤ ਬਾਅਦ ਸਕਾਰਾਤਮਕ ਟੈਸਟ ਕੀਤਾ ਅਤੇ ਉਸ ਨੂੰ ਬੀਤੀ ਰਾਤ ਹੀ ਇਸ ਦੇ ਨਤੀਜੇ ਬਾਰੇ ਸੂਚਿਤ ਕੀਤਾ ਗਿਆ। ਖਿਡਾਰੀ ਅਤੇ ਉਸ ਦਾ ਰੂਮਮੇਟ ਇਸ ਹਫ਼ਤੇ ਦੇ ਅੰਤ ਵਿੱਚ ਨਹੀਂ ਖੇਡਣਗੇ, ਪਰ ਜੇਕਰ ਬਾਕੀ ਟੀਮ ਨੂੰ ਨਜ਼ਦੀਕੀ ਸੰਪਰਕ ਮੰਨਿਆ ਜਾਂਦਾ ਹੈ ਤਾਂ ਖੇਡ ਨੂੰ ਮੁਲਤਵੀ ਕਰ ਦਿੱਤਾ ਜਾਵੇਗਾ। ਹੁਣ ਵਕਤ ਹੋ ਰਿਹਾ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਇਸ ਵਕਤ 1 ਆਸਟ੍ਰੇਲੀਅਨ ਡਾਲਰ ਦੀ ਕੀਮਤ ਹੈ ਭਾਰਤ ਦੇ 54.61 ਰੁਪਏ, ਪਾਕਿਸਤਾਨ ਦੇ 127.60 ਰੁਪਏ ਤੇ ਅਮਰੀਕਾ ਦੇ 71 ਸੈਂਟ। ਤੇ ਆਓ ਜਾਣੀਏ ਮੌਸਮ ਬਾਰੇ ਜਾਣਕਾਰੀ। ਪਰਥ ਵਿੱਚ ਮੀਂਹ ਦੀ ਸੰਭਾਵਨਾ, ਤਾਪਮਾਨ ਵੱਧੋ ਵੱਧ 23 ਡਿਗਰੀ। ਐਡਲੇਡ ਵਿੱਚ ਧੁੱਪ ਚੜੀ ਰਹੇਗੀ ਤੇ ਤਾਪਮਾਨ 37 ਡਿਗਰੀ। ਮੈਲਬਨ ਵਿੱਚ ਵੀ ਧੁੱਪ ਤੇ ਨਿੱਘਾ ਮੌਸਮ ਤੇ ਤਾਪਮਾਨ ਵੱਧੋ ਵੱਧ 30 ਡਿਗਰੀ। ਹੌਬਾਰਟ ਵਿੱਚ ਵੀ ਧੁੱਪ ਰਹੇਗੀ, ਤਾਪਮਾਨ 22 ਡਿਗਰੀ। ਕੈਨਬੇਰਾ ਵਿੱਚ ਬੱਦਲਬਾਰੀ ਛਾਈ ਰਹੇਗੀ ਤੇ ਤਾਪਮਾਨ 28 ਡਿਗਰੀ। ਵੋਲੰਗੋਂਗ ਵਿੱਚ ਵੀ ਬੱਦਲਾਂ ਦੀ ਚਾਦਰ, ਤਾਪਮਾਨ 23 ਡਿਗਰੀ। ਸਿਡਨੀ ਵਿੱਚ ਵੀ ਬੱਦਲਬਾਰੀ, ਤਾਪਮਾਨ 25 ਡਿਗਰੀ। ਬ੍ਰਿਸਬੇਨ ਵਿੱਚ ਵੀ ਬੱਦਲਬਾਰੀ ਤੇ ਤਾਪਮਾਨ ਵੱਧੋ ਵੱਧ 30 ਡਿਗਰੀ। ਡਾਰਵਿਨ ਵਿੱਚ ਇੱਕਾ ਦੁੱਕਾ ਮੀਂਹ ਤੇ ਹਨੇਰੀ ਦੀ ਸੰਭਾਵਨਾ, ਤਾਪਮਾਨ 34 ਡਿਗਰੀ। SBS ਪੰਜਾਬੀ ਤੋਂ ਮੈਂ ਤੁਹਾਡੀ ਆਪਣੀ ਸੁਮੀਤ ਕੌਰ, ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ।